ਸਤਨਾਮ ਵਾਹਿ ਗੁਰੂ ਜੀਉ ਮਨ ਚਾਹੋ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਪਿਰ ਜਾਪੇ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਸਾਰੀ ਸ੍ਰਿਸ਼ਟੀ ਨੂੰ ਆਪਣਾ ਪਿਆਰ ਦੇ ਕੇ ਨਿਵਾਜਨ ਹਾਰ ਮਨੁੱਖਤਾ ਦੇ ਦਿਲਾਂ ਦੇ ਅੰਦਰ ਰੱਬੀ ਜੋਤ ਜਗਾਉਣ ਲਈ ਧੰਨ ਗੁਰੂ ਨਾਨਕ ਨਿਰੰਕਾਰ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਖਾੜਾ ਹੈ। ਰਾਤ ਭਾਵੇਂ ਇੱਕ ਵਜੇ ਤੱਕ ਸਤਿਗੁਰੂ ਦੇ ਗੁਣ ਗਾਏ ਗਏ ਸਨ, ਸਵੇਰ ਤੋਂ ਫਿਰ ਲਗਾਤਾਰ ਤੁਸੀਂ ਆਪੋ ਆਪਣੇ ਸਮੇਂ ਮੁਤਾਬਕ ਹਾਜ਼ਰੀਆਂ ਭਰ ਰੱਖੋ। ਕੌਮ ਦੇ ਮਹਾਨ ਕੀਰਤਨੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਟੰਗੀਲਾ ਦੁਰਗ ਵਾਲੇ ਉਹਨਾਂ ਦੀ ਰਚਨਾ ਤੋਂ ਕੀਰਤਨ ਸਰਵਨ ਕੀਤਾ। ਆਓ ਸਤਿਗੁਰਾਂ ਦੇ ਕੁਛ ਗੁਣ ਗਾਈਏ। ਫਤਿਹ ਬੁਲਾਓ ਪਿਆਰ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਜਗਤ ਵਿੱਚ ਜਦੋਂ ਪਾਵਨ ਪਵਿੱਤਰ ਚੋਲਾ ਧਾਰਨ ਕੀਤਾ ਹੈ, ਨਿਸ਼ਾਨਾ ਕਹਿ ਕੋਈ ਸਮੁੱਚੀ ਮਨੁੱਖਤਾ ਸੁਖੀ ਵਸੇ। ਪਰ ਸੁਖੀ ਵਸਾਉਣ ਲਈ ਸਤਿਗੁਰੂ ਜੀ ਦੀ ਵਡਿਆਈ ਏ ਤਿੰਨ ਸਨ ਸ਼੍ਰੇਣੀਆਂ ਜਿਹੜੀਆਂ ਜਗਤ ਦੀ ਅਗਵਾਈ ਕਰ ਰਹੀਆਂ ਸਨ। ਪਰ ਅਗਵਾਈ ਕਰਨ ਵਾਲੇ ਤਿੰਨੇ ਹੀ ਸ਼੍ਰੇਣੀਆਂ ਆਪਣੇ ਆਚਰਣ ਤੋਂ ਹਟ ਕੇ ਪਾਖੰਡ ਵਿੱਚ, ਪੈਸੇ ਦੀ ਦੌੜ ਵਿੱਚ, ਲਾਲਚ ਵਿੱਚ ਗ੍ਰਸੇ ਹੋਣ ਕਾਰਨ ਜਿਨ੍ਹਾਂ ਸੁੱਖ ਤੇ ਸ਼ਾਂਤੀ ਦੇ ਸੋਮਿਆਂ ਤੋਂ ਜਗਤ ਨੂੰ ਸੁੱਖ ਮਿਲਣਾ ਸੀ, ਉਹ ਸੋਮੇ ਕੀ ਠੰਡ ਵਰਤਾਉਣ ਦੀ ਬਜਾਏ ਮਨੁੱਖਤਾ ਦੇ ਦਿਲਾਂ ਨੂੰ ਸਾੜ ਵਾਲੇ ਬਣ ਗਏ। ਉਹਨਾਂ ਤਿੰਨਾਂ ਦੇ ਨਾਮ ਹਨ ਇੱਕ ਕਾਜੀ, ਇੱਕ ਬ੍ਰਾਹਮਣ ਤੇ ਇੱਕ ਜੋਗੀ। ਪਿਆਰਿਓ, ਇੱਕ ਕਰਕੇ ਤਿੰਨ ਦੀਵਾਨਾਂ ਅੰਦਰ ਆਪਾਂ ਤਿੰਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਜੋ ਉਪਦੇਸ਼ ਕੀਤਾ ਉਹਦੇ ਦਰਸ਼ਨ ਕਰੀਏ। ਸਭ ਤੋਂ ਪਹਿਲਾਂ ਗਰੀਬ ਨਿਵਾਜ ਪਿਤਾ ਮਹਾਰਾਜ ਜਦੋਂ ਉਦਾਸੀਆਂ ਸ਼ੁਰੂ ਕਰਦੇ ਹਨ ਤੇ ਸਤਿਗੁਰੂ ਜੀ ਹਿੰਦੂ ਤੀਰਥਾਂ ਵੱਲ ਆਪਣਾ ਮੁੱਖ ਕਰਦੇ ਨੇ। ਇੱਕ ਯਾਤਰਾ ਹਿੰਦੂ ਧਾਰਮਿਕ ਅਸਥਾਨਾਂ ਦੀ ਹੈ, ਕਿਉਂਕਿ ਉਹ 'ਚ ਬੈਠੇ ਨੇ ਉਹ ਲੋਕ ਬ੍ਰਾਹਮਣ ਜੋ ਧਰਮ ਦੇ ਨਾਮ ਥੱਲੇ ਕਰਮ ਕਾਂਡ ਦੀ ਦੁਨੀਆਂ ਵਿੱਚ ਮਨੁੱਖਤਾ ਨੂੰ ਫਸਾ ਕੇ ਦੁੱਖ ਦੇ ਰਹੇ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਕਰਮ ਕਾਂਡ ਦਾ ਕੀ ਮਤਲਬ ਹੁੰਦਾ? ਐਹੋ ਜੇ ਕੰਮ ਕਰਨੇ ਤੇ ਲੋਕਾਂ ਤੋਂ ਕਰਵਾਉਣੇ ਜਿਹਦੇ ਵਿੱਚੋਂ ਇੱਕ ਵੀ ਕੋਈ ਅੰਦਰ ਦਾ ਗੁਣ ਨਾ ਪ੍ਰਗਟ ਹੋਵੇ ਪਰ ਕੰਮ ਕਰੀ ਜਾਣੇ। ਇੰਜ ਕਹਿ ਲਓ ਕਰਮ ਕਾਂਡ ਦਾ ਮਤਲਬ ਪਾਣੀ ਵਿੱਚ ਮਦਾਰਤੀ ਪਾ ਛੱਡਣੀ ਤੇ ਕਹਿਣਾ ਤੁਸੀਂ ਪਾਣੀ ਵਿੱਚ ਮਦਾਣੀ ਪਾਓ, ਇਹਦੀ ਪੂਜਾ ਸਾਨੂੰ ਦਿਓ ਤੇ ਤੁਸੀਂ ਪਾਣੀ ਚ ਮਦਾਣੀ ਪਾਓ ਤੇ ਇਹਦੇ ਚ ਮੱਖਣ ਨਿਕਲੇਗਾ, ਤੁਸੀਂ ਰੱਜ ਕੇ ਛਕਣਾ। ਭਲਾ ਕਦੇ ਪਾਣੀ ਚੋਂ ਵੀ ਮਦਾਣੀ ਪਾ ਕੇ ਪਿਆਰਿਓ ਕਿਸੇ ਨੇ ਮੱਖਣ ਕੱਢਿਆ ਬ੍ਰਾਹਮਣ ਨੇ ਹਰ ਜਗ੍ਹਾ ਤੇ ਇਹ ਕੁਝ ਰੱਖਿਆ ਹੈ, ਪਰ ਇੱਕ ਚੇਤਾ ਰੱਖਣਾ, ਕਦੇ ਵੀ ਕੋਈ ਸ਼੍ਰੇਣੀ ਸਾਰੀ ਮਾੜੀ ਨਹੀਂ ਹੁੰਦੀ। ਹਰ ਸ਼੍ਰੇਣੀ ਦੇ ਅੰਦਰ ਕੁਝ ਨਾ ਕੁਝ ਉਹ ਆਤਮਾਵਾਂ ਹੁੰਦੀਆਂ ਨੇ ਜਿਹੜੀਆਂ ਸੱਚਮੁੱਚ ਉਸ ਧਰਮ ਦੇ ਰਾਹ ਤੇ ਚੱਲ ਕੇ ਰੱਬ ਦੀ ਖੁਸ਼ੀ ਲੈਣਾ ਚਾਹੁੰਦੀਆਂ ਕਰਨ। ਸੁਲਤਾਨਪੁਰ ਸਤਿਗੁਰੂ ਜੀ ਜਦੋਂ ਤੁਰਦੇ ਨੇ ਤੇ ਗਰੀਬ ਅਨਵਾਜ ਪਿਤਾ ਮਹਾਰਾਜ ਭਾਈ ਲਾਲ ਉਹਨੂੰ ਨਿਵਾਜਣ ਤੋਂ ਬਾਅਦ ਹੋਰ ਜਗ੍ਹਾ ਤੇ ਜਾਂਦੇ ਜਾਂਦੇ ਹਰ ਦੁਆਰ ਪਹੁੰਚਦੇ ਨੇ। ਪਰ ਉਸ ਤੋਂ ਪਹਿਲਾਂ ਇੱਕ ਮੈਂ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਜੋ ਚੰਗਾ ਪੱਖ ਹੈ। ਅਜੇ ਸਤਿਗੁਰੂ ਜੀ ਨੇ ਸੁਲਤਾਨਪੁਰ ਦੀ ਧਰਤੀ ਤੋਂ ਤੁਰਨਾ ਸੀ ਤਾਂ ਉੱਥੇ ਬਹੁਤ ਪਿਆਰੀ ਘਟਨਾ ਵਾਪਰੀ, ਜਿੱਥੋਂ ਪਤਾ ਲੱਗਦਾ ਏ ਜਿੰਨਾ ਮਰਜ਼ੀ ਪਾਖੰਡ ਹੋਵੇ ਸੱਚ ਵੀ ਉਹਨਾਂ ਦੇ ਵਿੱਚ ਕਿਧਰੇ ਨਾ ਕਿਧਰੇ ਛਿਪਿਆ ਹੁੰਦਾ ਹੈ। ਕੰਡੇ ਜਿੰਨੇ ਮਰਜ਼ੀ ਹੋਣ ਉਹਨਾਂ ਵਿੱਚ ਬੜੇ ਕੋਮਲ ਫੁੱਲ ਵੀ ਕਿਧਰੇ ਕਿਧਰੇ ਤੁਹਾਨੂੰ ਨਾਲ ਹੀ ਮਿਲਣਗੇ। ਪਿਆਰਿਓ, ਗੁਰੂ ਨਾਨਕ ਸਾਹਿਬ ਸੁਲਤਾਨਪੁਰ ਨੇ ਨੇੜੇ ਨਗਰ ਹੀ ਮਲਸੀਆਂ ਉੱਥੋਂ ਦਾ ਰਹਿਣ ਵਾਲਾ ਭਾਈ ਭਗੀਰਥ ਸੀ, ਉਹ ਦੇਵੀ ਦੀ ਪੂਜਾ ਕਰਦਾ ਹੈ। ਉਹ ਪੂਜਾ ਕਰ ਰਿਹਾ ਇਸ ਤਰ੍ਹਾਂ ਆਸ ਦੇ ਨਾਲ ਵੀ ਸੱਚਮੁੱਚ ਮੈਂ ਇਸ ਜਨਮ ਦੇ ਅੰਦਰ ਲਾਕਾ ਲੈਣਾ, ਮੈਂ ਜਨਮ ਮਰਨ ਤੋਂ ਰਹਿਤ ਹੋਣਾ। ਉਹਦੀ ਕੋਈ ਮੰਗ ਨਹੀਂ ਦੁਨਿਆਵੀ ਵੀ ਪੈਸਾ ਮਿਲੇ ਜਾਂ ਚੌਧਰ ਮਿਲੇ, ਬਾਲ ਬੱਚੇ ਸੁਖੀ ਹੋਣ। ਉਹ ਚਾਹੁੰਦਾ ਮੇਰਾ ਭਲਾ ਕਿਵੇਂ ਹੋਵੇ, ਇਹ ਆਸ ਲੈ ਕੇ ਉਸਨੇ ਦੇਵੀ ਦਾ ਸਹਾਰਾ ਲਿਆ। ਦੇਵੀ ਦੀ ਇੰਨੀ ਸੱਚੇ ਦਿਲੋਂ ਆਰਾਧਨਾ ਕਰ ਰਿਹਾ ਏ, ਦੇਵੀ ਨੂੰ ਪ੍ਰਗਟ ਹੋਣਾ ਪੈ ਗਿਆ। ਪ੍ਰਗਟ ਹੋਈ ਤੇ ਕਹਿਣ ਲੱਗੀ ਭਗਤ ਜੀ ਮੰਗੋ, ਕੀ ਮੰਗਦੇ ਹੋ? ਕਹਿਣ ਲੱਗੇ ਇੱਕੋ ਮੰਗ ਏ, ਜਨਮ ਮਰਨ ਤੋਂ ਰਹਿਤ ਕਰ, ਤੂੰ ਮੁਕਤੀ ਦੇ ਦਿਓ। ਦੇਵੀ ਕਹਿਣ ਲੱਗੀ ਭਗਤਾ ਜੋ ਚਾਹਨਾ ਹੈ ਤੂੰ ਹੋਰ ਦੁਨਿਆਵੀ ਮੰਗਾਂ ਮੰਗ, ਇਹ ਮੁਕਤੀ ਛੱਡ ਤੂੰ ਕੀ ਕਰਨੀ? ਉਹ ਕਹਿਣ ਲੱਗਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਹਰ ਚੀਜ਼ ਨਾਸਵੰਤੇ, ਮੈਨੂੰ ਕੇਵਲ ਮੁਕਤੀ ਦੀ ਦਾਤ ਦਿਓ। ਕਹਿਣ ਲੱਗੇ ਸੱਚ ਪੁੱਛੀ ਮੁਕਤੀ ਦੀ ਦਾਤ ਤਾਂ ਅਜੇ ਨਿਰੰਕਾਰ ਤੇ ਮੈਨੂੰ ਵੀ ਨਹੀਂ ਦਿੱਤੇ, ਮੈਂ ਤੈਨੂੰ ਕਿੱਥੋਂ ਦਿਆਂ? ਸੱਚ ਬੋਲਿਆ ਉੱਚ ਦੇਵੀ ਨੇ, ਦੇਵਤਿਆਂ ਦੇ ਕੋਲ ਉਹ ਚੀਜ਼ ਨਹੀਂ, ਉਹ ਆਮ ਲੋਕਾਂ ਤੋਂ ਉੱਚੀਆਂ ਰੂਹਾਂ ਨੇ, ਪਰ ਉਹ ਰੂਹਾਂ ਦੀ ਜਿੰਨੀ ਕਮਾਈ ਹੋਏਗੀ ਉਹਨਾਂ ਚਿਰ ਉਸ ਮੰਡਲ ਵਿੱਚ ਰਹਿਣਗੇ, ਬਾਅਦ ਵਿੱਚ ਫਿਰ ਧਰਤੀ ਤੇ। ਅਗਲੀ ਗੱਲ ਸੁਣਨਾ ਬਹੁਤ ਪਿਆਰੀ, ਆਪਾਂ ਕਿਹਦੇ ਦਰ ਤੇ ਬੈਠੇ ਆ ਆ ਕੇ? ਇਹ ਜਿਹਦਾ ਗੁਰਪੁਰ ਮਨਾ ਰਹੇ ਆ ਕੌਣ ਏ? ਇਹ ਸਿੱਖਾਂ ਦਾ ਸਤਿਗੁਰੂ ਏ? ਜਿਵੇਂ ਹਿੰਦੂ ਮੰਦਿਰਾਂ ਦਾ ਰਹਿਬਰ ਸ੍ਰੀ ਰਾਮ ਤੇ ਕ੍ਰਿਸ਼ਨ ਜੀ ਨੇ, ਕੀ ਗੁਰੂ ਨਾਨਕ ਸਾਹਿਬ ਇਸੇ ਤਰ੍ਹਾਂ ਦੇ ਹੀ ਨੇ? ਜਿਸ ਤਰ੍ਹਾਂ ਕਿਸੇ ਲਈ ਹਜ਼ਰਤ ਮੁਹੰਮਦ ਸਾਹਿਬ ਤੇ ਈਸਾ ਜੀ ਨਹੀਂ, ਇਹ ਕਹਾਣੀ ਕੋਈ ਬਹੁਤ ਵੱਡੀ ਏ ਜਿਹਦੇ ਦਰ ਤੇ ਅਸੀਂ ਬੈਠੇ ਹਾਂ, ਇਹ ਕੀ ਕਹਾਣੀ ਏ? ਉਹ ਆਪ ਦੱਸਣ ਲੱਗੇ, ਕਹਿੰਦੇ ਜਦੋਂ ਉਸ ਦੇਵੀ ਨੇ ਕਿਹਾ ਭਗਤ ਜੀ ਮੁਕਤੀ ਦੀ ਦਾਤ ਅੱਜ ਮੈਨੂੰ ਮਿਲੇ, ਫੇਰ ਮੇਰੀ ਸਾਰੀ ਕੀਤੀ ਕਮਾਈ ਅਜਾਈ ਗਈ, ਸਭ ਤੋਂ ਵੱਡਾ ਦਰ ਮਾਂ ਮੈਂ ਤੇਰਾ ਸਮਝ ਕੇ ਤੇਰੇ ਚਰਨਾਂ ਚ ਆਇਆ, ਮੈਂ ਹੋਰ ਕਿੱਥੇ ਜਾਵਾਂ? ਹੋਰ ਕੁਝ ਮੈਨੂੰ ਦਿਸਦਾ ਨਹੀਂ। ਕਹਿਣ ਲੱਗੀ ਦੇਖ ਤੇਰੀ ਕਮਾਈ ਅਜਾਈ ਨਹੀਂ ਗਈ, ਉਹ ਸਫਲ ਹੋਈ ਏ। ਦੇਖ ਜੇ ਤੂੰ ਮੁਕਤੀ ਚਾਹੁੰਦਾ ਤੇ ਬਿਲਕੁਲ ਨੇੜੇ ਸੁਲਤਾਨਪੁਰ ਚਲਾ ਜਾ, ਉੱਥੇ ਕੌਣ ਏ? ਕਹਿਣ ਲੱਗੇ ਉੱਥੇ ਅਕਾਲ ਪੁਰਖ ਖੁਦ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਜਗਤ ਤੇ ਆਏ, ਚੱਲ ਉਹਨਾਂ ਦੇ ਚਰਨਾਂ ਚ, ਜੇ ਉਹਨਾਂ ਕੋਈ ਅਸਥਾਨ ਬਣਾਇਆ ਕਿੱਥੇ ਮਿਲਣਗੇ? ਨਹੀਂ ਉਹ ਮੋਦੀ ਦੀ ਕਿਰਤ ਕਰਦੇ ਕਾਨ ਆਖਿਆ ਹੋ ਗਏ, ਇੱਕ ਕੰਮ ਕਰਨ ਵਾਲਾ ਵੀ ਰੱਬ ਹੋ ਸਕਦਾ ਏ? ਇਹ ਸਾਜੇ ਭੁਲੇਖਾ ਸਤਿਗੁਰੂ ਜੀ ਤੋਂ ਪਹਿਲਾਂ ਗੁਰੂ ਕੇ ਪਿਆਰਿਓ ਕਿਹਾ ਜਾਂਦਾ ਸੀ, ਜਿਹੜਾ ਕਿਰਤ ਕਰੇਗਾ ਉਹ ਕਦੇ ਮਹਾਂਪੁਰਖ ਜਾਂ ਭਗਤੀ ਨਹੀਂ ਕਰ ਸਕਦਾ ਜਾਂ ਰੱਬ ਨੂੰ ਮਿਲ ਨਹੀਂ ਸਕਦਾ। ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਆਏ, ਉਹ ਕਹਿੰਦੇ ਮਿਲਿਆ ਕਿਉਂ ਨਹੀਂ ਜਾ ਸਕਦਾ? ਹਰ ਬੰਦੇ ਦੇ ਅੰਦਰ ਨਿਰੰਕਾਰ ਬੈਠਾ ਏ, ਇਹ ਜੀਵਨ ਮਿਲੇ ਉਹਨੂੰ ਮਿਲਣ ਲਈ ਹੈ, ਮਿਲੇਗਾ ਉਹ ਜਿਹੜਾ ਸਤਿਗੁਰੂ ਕੇ ਸ਼ਬਦ ਦੇ ਰਾਹੀਂ ਅਭਿਆਸ ਕਰੇਗਾ। ਕੱਲੇ ਕੱਲੇ ਆਦਮੀ ਨੂੰ ਸਤਿਗੁਰੂ ਚਾਹੁੰਦੇ ਨੇ ਉਹ ਨਿਰੰਕਾਰ ਵਰਗੇ ਹੋ ਜਾਣ ਪਿਆਰਿਓ, ਪਰ ਇਹ ਵੱਖਰੀ ਗੱਲ ਏ। ਕੋਈ ਅਭਿਆਸ ਨਾ ਕਰੇ, ਸਹਿਬ ਤੇ ਕਹਿੰਦੇ ਜੋ ਪ੍ਰਾਣੀ ਨਿਸ ਦਿਨ ਭਜੇ, ਕੋਈ ਸਿਮਰਨ ਕਰੇ ਦਿਨ ਰਾਤ ਰੂਪ ਰਾਮ ਤੇ ਜਾਨ। ਅਕਾਲ ਪੁਰਖ ਦਾ ਰੂਪ ਹੋ ਸਕਦੇ ਕਨ, ਹਰ ਜਨ ਖਾਰੇ ਅੰਤਰ ਨਕੀ ਨਾਨਕ ਸਾਚੀ ਮਾਨ। ਕਹਿਣ ਲੱਗੇ ਇਸ ਗੱਲ ਨੂੰ ਝੂਠੀ ਨਾ ਕਿਹਾ ਜੇ, ਰੱਬ ਤੇ ਉਹਦੇ ਪਿਆਰੇ ਚ ਕੋਈ ਫਰਕ ਨਹੀਂ। ਜੇ ਕੋਈ ਅਭਿਆਸ ਕਰੇ ਤਦ ਬੇਨਤੀ ਕਰ ਰਿਹਾ ਸਾਂ, ਭਾਈ ਭਗੀਰਥ ਨੂੰ ਦੱਸਿਆ ਨਿਸ਼ਾਨੀਆਂ, ਤੁਰਨ ਲੱਗਾ ਤੇ ਕਹਿੰਦਾ ਮਾਂ ਜੇਕਰ ਮੈਨੂੰ ਤੋਰਦੀ ਭਲਾ ਹੋਵੇ, ਮੇਰੀ ਕਮਾਈ ਨੂੰ ਸਫਲ ਕਰਨ ਲੱਗੀ ਏ, ਜੇ ਤੇਰੇ ਕੋਲ ਮੁਕਤੀ ਨਹੀਂ ਤੇ ਤੂੰ ਹੀ ਚੱਲ ਮੇਰੇ ਨਾਲ, ਤੂੰ ਹੀ ਲੈ ਲੈ। ਉਹਨੇ ਇੱਕ ਗੱਲ ਕਹੀ ਸੀ ਬਹੁਤ ਵੱਡੀ, ਕਹਿਣ ਲੱਗੀ ਇਹੀ ਤਾਂ ਮੁਸ਼ਕਲ ਹੈ, ਮੁਕਤੀ ਲਈ ਮਨੁੱਖਾ ਜਨਮ ਚਾਹੀਦਾ, ਮਨੁੱਖੀ ਸਰੀਰ ਹੀ ਗੁਰੂ ਕੋਲ ਨਾਮ ਲਵੇ ਤਾਂ ਮੁਕਤ ਹੋਈਦਾ ਏ। ਮੈਂ ਦੇਵਤੇ ਦੀ ਜੂਨ ਵਿੱਚ ਹਾਂ, ਪ੍ਰਕਾਸ਼ ਦੀਆਂ ਦੇਹੀਆਂ ਨੇ ਮੇਰੀ, ਪਰ ਮੈਨੂੰ ਮੁੜ ਕੇ ਫੇਰ ਮਨੁੱਖੀ ਸਰੀਰ ਰੱਬ ਦੇਵੇਗਾ, ਮੈਂ ਤਾਂ ਨਾਮ ਲੈ ਕੇ ਤਰ ਸਕਦੀ ਹਾਂ ਮਨੁੱਖੀ। ਪਿਆਰਿਓ ਸਰੀਰ ਦਾ ਦਰਜਾ ਦੇਵਤਿਆਂ ਨਾਲੋਂ ਵੀ ਉੱਚਾ, ਜੇ ਪੱਖ ਤੋਂ ਜਿੱਥੇ ਇਹ ਸਿੱਧਾ ਰੱਬ ਕੋਲ ਜਾ ਸਕਦਾ ਉਹ ਨਹੀਂ। ਭਾਈ ਭਗੀਰਥ ਸੱਚਮੁੱਚ ਜਾਂਦਾ ਹੈ ਤੇ ਜੁੜ ਜਾਂਦਾ ਹੈ, ਦਾਤਾਂ ਮਿਲੀਆਂ ਸਤਿਗੁਰ ਨੇ ਵੱਡੀ ਸੇਵਾ ਲਈ। ਇਹ ਤਾਂ ਸੀ ਪੱਖ ਚੰਗਾ, ਪਰ ਦੂਜੇ ਪਾਸੇ ਪਾਖੰਡ ਕੀ ਕਰ ਰਹੇ, ਕਰਮ ਕਾਂਡ ਕਿੱਥੇ ਖੋ ਰਹੇ ਨੇ, ਹਰ ਦੁਆਰ ਸਤਿਗੁਰੂ ਜੀ ਜਾਂਦੇ ਨੇ। ਤੇ ਕਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਪਾਣੀ ਚ ਮਦਾਨੀ ਪਾਣੀ, ਕਰਮ ਕਾਂਡ ਦਾ ਮਤਲਬ ਕੰਮ ਕਰੀ ਚੱਲੋ, ਉਹਦੇ ਚੋਂ ਨਿਕਲਣਾ ਕੁਛ ਨਹੀਂ, ਪਰ ਜੋ ਕੁਛ ਕਰ ਰਹੇ ਉਹਦੇ ਬਦਲੇ ਪੈਸਾ ਮੈਨੂੰ ਪੂਜਾ ਦਿਓ। ਗਏ ਸਾਰੇ ਲੋਕ ਉੱਥੇ ਪਾਣੀ ਪਾਉਂਦੇ ਨੇ ਸੂਰਜ ਵੱਲ ਮੂੰਹ ਕਰਕੇ। ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਕਹਿੰਦੇ ਮਰਦਾਨਿਆਂ ਆਪਾਂ ਪਹਿਲਾਂ ਕੀਰਤਨ ਕਰੀਏ, ਰਬਾਬ ਵੱਜਦੀ ਏ, ਕੀਰਤਨ ਸ਼ੁਰੂ ਹੁੰਦਾ, ਕਿਤਨੀ ਲੋਕਾਈਏ, ਸਭਨਾਂ ਦਾ ਧਿਆਨ ਖਿੱਚਿਆ ਗਿਆ। ਜਦੋਂ ਸਾਰੇ ਲੋਕ ਸਤਿਗੁਰੂ ਦੇ ਦੁਆਰ ਇਕੱਠੇ ਹੋ ਗਏ, ਅੰਦਰ ਸ਼ਾਂਤੀ ਵਰਤ ਗਈ, ਦਰਸ਼ਨ ਕਰਕੇ ਠੰਡ, ਕੀਰਤਨ ਸੁਣ ਕੇ ਠੰਡ, ਜਦੋਂ ਠਰੇ ਹੋਏ ਨੇ ਉਦੋਂ ਸਤਿਗੁਰੂ ਜੀ ਨੇ ਭੋਗ ਪਾ ਕੇ ਛੇਤੀ ਨਾਲ ਗੰਗਾ ਚਲੇ ਗਏ। ਜਾ ਕੇ ਵੜ ਕੇ ਜਿਵੇਂ ਬਾਕੀ ਲੋਕ ਪਾਣੀ ਪਾਉਂਦੇ ਸਨ ਬੁੱਕਾਂ ਭਰ ਕੇ ਉੱਪਰ ਨੂੰ, ਸੂਰਜ ਵੱਲ ਮੂੰਹ ਕਰ ਸਤਿਗੁਰੂ ਜੀ ਵੀ ਪਾਉਣ ਲੱਗ ਪਏ, ਪਰ ਸਤਿਗੁਰੂ ਜੀ ਸੂਰਜ ਦੀ ਉਲਟੀ ਦਿਸ਼ਾ ਵੱਲ ਪਾਣੀ ਪਾਉਂਦੇ ਨੇ। ਲੋਕ ਹੱਸੇ, ਕਹਿਣ ਲੱਗੇ ਪੀਰ ਸਾਈਆਂ ਦੇਖ ਕੋਈ ਮਸਤਾਨਾ ਜਾਪਦਾ, ਸੂਰਜ ਇੱਧਰ ਏ, ਤੁਸੀਂ ਇੱਧਰ ਨੂੰ ਮੂੰਹ ਕਰਕੇ ਪਾਣੀ ਪਾਈ ਜਾਂਦੇ ਹੋ। ਜੀ ਮੈਨੂੰ ਪਤਾ ਹੈ ਸੂਰਜ ਉਧਰ ਹੈ, ਫਿਰ ਇੱਧਰ ਕਿਉਂ ਪਾਣੀ ਪਾਉਂਦੇ ਹੋ? ਕਾਫੀ ਦੇਰ ਹੋ ਕੇ ਪਿੰਡੋਂ ਆਇਆ ਵਾ, ਖੇਤ ਸੁੱਕਦੇ, ਮੀਂਹ ਨਹੀਂ ਪਿਆ, ਉਹਨਾਂ ਨੂੰ ਪਾਣੀ ਦੇ ਰਿਹਾ ਆਪਣੇ ਖੇਤਾਂ ਨੂੰ, ਰਾਜਪੂਤ ਦੀ ਤਲਵੰਡੀ ਵਾਲ। ਉਹ ਹੋਰ ਹੱਸੇ, ਮਜ਼ਾਕ ਬਣਾਇਆ ਸਤਿਗੁਰੂ ਦਾ, ਉਹਨਾਂ ਨੂੰ ਕੀ ਪਤਾ ਸੀ 5 ਮਿੰਟਾਂ ਬਾਅਦ ਤੁਸੀਂ ਖੁਦ ਹੀ ਮਜ਼ਾਕ ਬਣ ਜਾਓਗੇ। ਅਜੇ ਤੇ ਉਹ ਸਿਆਣ ਕੁਝ ਵੇਖਣ ਨਹੀਂ ਸੀ ਦੇ ਰਹੀ। ਜਦੋਂ ਉਹ ਕਹਿਣ ਲੱਗੇ ਉੱਥੇ ਕਿਵੇਂ ਪਾਣੀ ਪਹੁੰਚੇਗਾ, ਹੋਰ ਲੋਕ ਆ ਗਏ ਇਕੱਠੇ ਸਿਆਣੇ, ਕਹਿਣ ਲੱਗੇ ਜਿਵੇਂ ਇੰਨੇ ਖਜ਼ਾਨਾ ਮੀਲ ਉੱਪਰ ਸੂਰਜ ਕੋਲ ਪਾਣੀ ਪਹੁੰਚੇਗਾ, ਮੇਰਾ ਇਹਨਾਂ ਖੇਤਾਂ ਵਿੱਚ ਪਹੁੰਚੇਗਾ? ਕਹਿਣ ਲੱਗੇ ਖੇਤਾਂ ਤੱਕ ਨਹੀਂ ਪਹੁੰਚਦਾ। ਸਤਿਗੁਰੂ ਕਹਿਣ ਲੱਗੇ ਫਿਰ ਸੂਰਜ ਤੱਕ ਕਿਵੇਂ ਪਹੁੰਚੇਗਾ? ਕਹਿਣ ਤੋਂ ਮੁਰਾਦ ਜਦੋਂ ਉਹਨਾਂ ਦੇ ਅੰਦਰ ਜਾਗੇ ਵੀ ਇਹ ਕੀ ਕਰ ਰਹੇ ਆ, ਉਹਨੂੰ ਜਗਾਉਣ ਲਈ ਸਤਿਗੁਰੂ ਜੀ ਨੂੰ ਸਬੱਬ ਬਣਾਉਣਾ ਪੈਂਦਾ। ਕਹਿਣ ਲੱਗੇ ਫਿਰ ਕੀ ਕਰੀਏ? ਸਤਿਗੁਰੂ ਜੀ ਕਹਿੰਦੇ ਨਾ ਸੂਰਜ ਨੂੰ ਪਾਣੀ ਪਾਓ, ਉਹਨੂੰ ਲੋੜ ਨਹੀਂ ਤੁਹਾਡੇ ਪਾਣੀ ਦੀ, ਨਾ ਖੇਤਾਂ ਨੂੰ ਇੱਥੋਂ ਪਾਣੀ ਜਾ ਸਕਦਾ ਹੈ। ਜੇ ਕਰਨਾ ਜੇ ਤੇ ਉਹਦਾ ਨਾਮ ਜ਼ੁਬਾਨ ਤੇ ਲਓ ਤੇ ਆਪਣੇ ਅੰਤਰਮੁਖੀ ਖੋ ਜਾਵੋ, ਉਹ ਜਦੋਂ ਨਾਮ ਦਾ ਪਾਣੀ ਪਾਓਗੇ ਮਤ ਤੋਂ ਪਾਪਾਂ ਦੀ ਮੈਲ ਧੁੱਪੇਗੇ ਤੇ ਅੰਦਰ ਸੁਖੀ ਹੁੰਦਾ ਜਾਏਗਾ। ਜੋ ਚਾਹੋਗੇ ਉਹ ਕੁਝ ਲੈ ਸਕੋਗੇ, ਬਾਹਰੋਂ ਕੁਝ ਨਹੀਂ ਕਰਨ ਦੀ ਲੋੜ। ਅਜੇ ਉੱਚੇ ਲੋਕਾਂ ਨੂੰ ਉਪਦੇਸ਼ ਦੇ ਕੇ ਤੁਰੇ ਨੇ ਬਾਹਰ। ਇੱਕ ਹੋਰ ਆਦਮੀ ਬੈਠਾ ਹੈ, ਚੌਂਕਾ ਬਣਾ ਆਏ, ਉਹਨੇ ਲਕੀਰ ਮਾਰੀਏ। ਪਿਆਰਿਓ ਬਸ ਇਹਨਾਂ ਚੱਕਰਾਂ ਚ ਪਏ ਹੋਏ ਆ ਸ਼ੂਦਰ ਆ ਬ੍ਰਾਹਮਣ ਮਨੁੱਖਤਾ ਵੰਡੀ ਖੋਈ ਇਹਦੇ ਚ ਮਾਣ ਸਮਝਿਆ ਜਾਂਦਾ ਉੱਚੀ ਜਾਤ ਵਾਲਿਆਂ ਨੂੰ ਮਾਣ ਨੀਵੀਂ ਜਾਤ ਵਾਲੀ ਜ਼ਿੰਦਗੀ ਦਾ ਸਮਾਂ ਪੂਰਾ ਕਰਦੇ ਗੱਲ ਛੋਟੀ ਕਰਾਂ ਕੇਵਲ ਮੇਰੇ ਕਹਿਣ ਤੋਂ ਮੁਰਾਦ ਕਰਮ ਕਾਂਡ ਕਿਵੇਂ ਮਨੁੱਖਤਾ ਨੂੰ ਦੁੱਖ ਦੇ ਰਿਹਾ ਸੀ ਉਹ ਉੱਚ ਇੱਕ ਵੈਸ਼ਨੋ ਸਾਧ ਬੈਠਾ ਹੁਣ ਸਾਧੂ ਦਾ ਕੰਮ ਤੇ ਵੇ ਜਗਤ ਨੂੰ ਰੱਬ ਨਾਲ ਜੋੜਨਾ ਉਹ ਤੇ ਕੋ ਉਪਦੇਸ਼ ਨਹੀਂ ਸਾਧੂ ਦਾ ਕੰਮ ਹੈ ਲੋਕਾਂ ਦੇ ਪਾਪਾਂ ਦੀ ਮੈਲ ਨਾਲ ਧੋਪੇ ਉਹ ਕੰਮ ਕਰਾਉਣ ਲੋਕਾਂ ਤੋਂ ਸੇਵਾ ਕਰਵਾਉਣ ਸਿਮਰਨ ਕਰਵਾਉਣ ਪਰ ਕੁਛ ਵੀ ਨਹੀਂ ਕਹਿੰਦੇ ਮੈਂ ਉੱਚਾ ਸਾਧ ਹਾਂ ਬੈਠਾ ਹੈ ਤੁਸੀਂ ਸ਼ੂਦਰ ਹੋ ਉਹਨੇ ਆਪਣੇ ਮੱਥੇ ਤੇ ਵੀ ਸਵਾਹ ਮਲੀ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਅੱਜ ਲੰਗਰ ਤਿਆਰ ਕਰਨਾ ਅੱਗ ਚਾਹੀਦੀ ਏ ਉਹ ਵੈਸ਼ਨੋ ਸਾਧ ਨੇ ਧੂੰਆਂ ਤਾਇਆ ਈ ਜਾਓ ਉੱਥੋਂ ਥੋੜੀ ਜੀ ਅੱਗ ਲਿਆ ਭਾਈ ਮਰਦਾਨਾ ਜੀ ਗਏ ਅੱਗ ਲੈਣ ਲੱਗੇ ਬੈਠਾ ਸੀ ਕਹਿਣ ਲੱਗੋ ਤੇਰੀ ਜਾਤ ਕਿਹੜੀ ਭਾਈ ਮਰਦਾਨਾ ਜੀ ਕਹਿਣ ਲੱਗੇ ਮਨੁੱਖ ਦੀ ਜਾਤ ਕਿਹੜੀ ਹੁੰਦੀ ਏ ਪਰ ਦੁਨੀਆਂ ਵਾਲਿਆਂ ਨੇ ਮੈਨੂੰ ਮਰਾਸੀਆਂ ਦੇ ਘਰ ਜਨਮਿਆਂ ਦੱਸਿਆ ਕਹਿਣ ਲੱਗੋ ਤੇਰੀ ਨੀਵੀਂ ਜਾਤ ਤੋ ਉੱਚੀ ਜਾਤ ਵਾਲੇ ਨੇ ਤੁਸੀਂ ਨੇੜੇ ਨਹੀਂ ਆ ਸਕਦੇ ਮੇਰੇ ਚੌਂਕੇ ਵਿੱਚ ਤੇਰਾ ਪੈਰ ਪੈ ਗਿਆ ਮੇਰਾ ਚੌਂਕਾ ਪ੍ਰਿਸ਼ਟਿਆ ਗਿਆ ਮੇਰੇ ਕੀਤੇ ਹੋਏ ਪਾਠ ਜਿਹੜੇ ਪ੍ਰਿਸ਼ਟੇ ਗਏ ਮੈਂ ਤਾਂ ਬਹੁਤ ਦੋਸ਼ੀ ਬਣ ਗਿਆ ਇੰਨਾ ਗੁੱਸਾ ਆਇਆ ਅੱਗ ਦਾ ਚੋਹ ਪਕੜਿਆ ਲੱਕੜ ਦਾ ਪਿੱਛੇ ਭੱਜਿਆ ਭਾਈ ਮਰਦਾਨਾ ਜੀ ਨੂੰ ਮਾਰਨ ਭਾਈ ਮਰਦਾਨਾ ਜੀ ਅੱਗੇ ਅੱਗੇ ਸਤਿਗੁਰੂ ਜੀ ਕੋਲ ਪਹੁੰਚਿਆ ਸਹਿ ਮੁਸਕਰਾ ਕੇ ਕਹਿੰਦੇ ਮਰਦਾਨਿਆਂ ਤੈਨੂੰ ਅੱਗ ਲੈਣ ਘੱਲਿਆ ਸੀ ਤੂੰ ਸਾਧੂਆਂ ਨੂੰ ਕਿਉਂ ਖੇਚਲ ਦਿੱਤੀ ਏ ਉਹ ਆਪ ਹੀ ਲੈ ਕੇ ਆ ਰਹੇ ਨੇ ਅੱਗ ਸਹਿਬਾ ਇਹ ਅੱਗ ਦੇਣ ਨਹੀਂ ਆਏ ਅੱਗ ਲਾਣ ਵਾਸਤੇ ਤੁਰਿਆ ਆਉਂਦਾ ਹੈ ਸਹਿਬ ਕਹਿਣ ਲੱਗੇ ਅਫਸੋਸ ਨਾਲੇ ਵੈਸ਼ਨੂ ਸਾਧ ਪਕਵਾਣਾ ਤੇ ਨਾਲੇ ਕਿਸੇ ਨੂੰ ਅੱਗ ਲਾ ਕੇ ਸਾੜਨਾ ਦੱਸੀ ਜਰਾ ਗਲਤੀ ਕੀ ਕੋਈ ਸਾਡਾ ਕੀਰਤਨੀ ਆਈ ਰਬਾਬੀ ਏ ਇਹਨੂੰ ਕਿਉਂ ਅੱਗ ਲਾਣੀ ਚਾਹੁੰਦਾ ਹੈ ਜੀਏ ਦੀ ਜਾਤ ਨੀਵੀਂ ਮੇਰੀ ਉੱਚੀ ਜਾਤ ਮੇਰੇ ਚੌਂਕੇ ਵਿੱਚ ਵੜ ਗਿਆ ਮੇਰਾ ਚੌਂਕਾ ਪ੍ਰਿਸ਼ਟਿਆ ਗਿਆ ਹੈ ਮੇਰੇ ਕੀਤੀ ਕਮਾਈ ਸਾਰੀ ਅਜਾਈ ਚਲੀ ਗਈ ਸਤਿਗੁਰੂ ਜੀ ਕਹਿਣ ਲੱਗੇ ਬਸ ਆਹ ਜਿਹੜਾ ਮਨੁੱਖਤਾ ਨਾਲ ਧੋਖਾ ਕਰ ਰਹੇ ਹੋ ਇਹਦੇ ਨਾਲ ਦੂਜੇ ਨੂੰ ਕੀ ਲਾਭ ਹੋ ਰਿਹਾ ਤੈਨੂੰ ਕੀ ਲਾਭ ਹੋ ਰਿਹਾ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ ਕਬੁੱਧ ਡੁੰਮਣੇ ਕੁਦਇਆ ਕਸਾਇਨ ਪਰ ਨਿੰਦਾ ਕੱਟ ਚੂੜੇ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਕਹਿੰਦੇ ਦੇਖ ਅੰਦਰ ਤੇਰਾ ਗੰਦਾ ਈ ਬਾਹਰੋਂ ਤੂੰ ਸਾਫ਼ ਹੋ ਰਿਹਾ ਤੈਨੂੰ ਉੱਚੀ ਜਾਤ ਤੇ ਦੇਖ ਕਬੁੱਧ ਡੁੰਮਣੀ ਭੈੜੀ ਬੁੱਧ ਡੂਮਣੀ ਬਣ ਕੇ ਕੋਈ ਬਿਰਤੀ ਤੇਰੇ ਅੰਦਰ ਦਇਆ ਤੇਰੇ ਅੰਦਰ ਕੋਈ ਨਹੀਂ ਕਸਾਈਆਂ ਦੀ ਤਰ੍ਹਾਂ ਤੁਸੀਂ ਲੋਕਾਂ ਨੂੰ ਦੁੱਖ ਦੇ ਰਹੇ ਹੋ ਵੀ ਨੀਵੀਂ ਜਾਤ ਵਾਲੇ ਦੀ ਭਾਵਨਾਵਾਂ ਦੇ ਕਤਲ ਕਰ ਰਹੇ ਹੋ ਭਈ ਤੂੰ ਬੰਦਾ ਹੀ ਨੀ ਤੂੰ ਨੀਵੀਂ ਜਾਤ ਤੇ ਪਰੇ ਉਰਜਾ ਪਰਿਓ ਨਿੰਦਾ ਕਰਨੀ ਕਹਿੰਦੇ ਚੂੜੀ ਅੰਦਰ ਬੈਠੀ ਕ੍ਰੋਧ ਦੀ ਅੱਗ ਲੱਗਦੀ ਏ ਚੰਡਾਲ ਅੰਦਰ ਬੈਠਾ ਏ ਬਾਹਰੋਂ ਲਕੀਰਾਂ ਮਾਰੀਆਂ ਕੀ ਕਰਨਗੀਆਂ ਪਰ ਮੈਂ ਰਾਤ ਇੱਕ ਬੇਨਤੀ ਕੀਤੀ ਸੀ ਸਾਧ ਸੰਗਤ ਸਤਿਗੁਰੂ ਕਿਸੇ ਦਾ ਨਿਰਾਦਰ ਕਰਨ ਵਾਸਤੇ ਗੱਲਾਂ ਨਹੀਂ ਕਰਦੇ ਇੱਕ ਵੈਸ਼ਨੋ ਸਾਧ ਤੇ ਉਹਦੀ ਨਿਰਾਦਰ ਕਰਕੇ ਹੁਣ ਸਤਿਗੁਰੂ ਜਾਂ ਜਿਹੜੇ ਸੂਰਜ ਨੂੰ ਪਾਣੀ ਦੇ ਤੈ ਨੇ ਉਹਨਾਂ ਨੂੰ ਨੀਵਾਂ ਵਿਖਾਣਾ ਨਹੀਂ ਮਹਾਰਾਜ ਜੀ ਅੰਦਰ ਦਰਦ ਦੇ ਮਿਹਨਤ ਕਰ ਰਹੇ ਨੇ ਪਰ ਫਲ ਕੋਈ ਨਹੀਂ ਲੱਗਣਾ ਚੌਂਕਾ ਪਾ ਕੇ ਲਕੀਰਾਂ ਪਵਿੱਤਰ ਬਣਾ ਕੇ ਬੈਠੇ ਨੀ ਦਿਨ ਰਾਤ ਕੱਲੇ ਲਾਭ ਕੋਈ ਨਹੀਂ ਸਗੋਂ ਉਲਟਾ ਨੁਕਸਾਨ ਹੈ ਸਤਿਗੁਰੂ ਜੀ ਨੇ ਉਹਨਾਂ ਨੂੰ ਗਿਆਨ ਕਰਵਾਇਆ ਮੇਰਾ ਤੀ ਬੇਨਤੀ ਕੀਤੀ ਸੀ ਵਖਿਆਨ ਤੇ ਗਿਆਨ ਵਿੱਚ ਫਰਕ ਹੁੰਦਾ ਹੈ ਵਖਿਆਨ ਅਸੀਂ ਕਰਦੇ ਹਾਂ ਲੋਕ ਦੂਸਰੇ ਨੂੰ ਕੋਈ ਬਾਤਾਂ ਸੁਣਾਉਣੀਆਂ ਗਿਆਨ ਦਾ ਮਤਲਬ ਹੁੰਦਾ ਹੈ ਜਿਹੜੀ ਗੱਲ ਸਤਿਗੁਰੂ ਜੀ ਕਹਿ ਰਹੇ ਨੇ ਉਹਦਾ ਅਨੁਭਵ ਕਰਾ ਦੇਣਾ ਅਗਲੇ ਨੂੰ ਉਹਦੇ ਅੰਦਰ ਉਹ ਸੱਚ ਦੀ ਜੋਤ ਪ੍ਰਗਟ ਹੋ ਜਾਣੀ ਜਦੋਂ ਉਸ ਵੈਸ਼ਨੂ ਸਾਧ ਤੋਂ ਬਚਨ ਸੁਣਾਏ ਉਹਨੂੰ ਅੰਦਰ ਪਾਪ ਦਿਸੇ ਨੇ ਉਹ ਅੰਦਰੋਂ ਝੁਕਿਆ ਏ ਸਤਿਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਦੱਸੋ ਫਿਰ ਮੈਨੂੰ ਕੀ ਕਰਨਾ ਚਾਹੀਦਾ ਤੇ ਕਿਵੇਂ ਕਰਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਸੱਚ ਸੰਜਮ ਸੱਚ ਕਰਤਨ ਕਾਕਾ ਨਾਮ ਨਾਉ ਜਪੇ ਕੀ ਕਹਿਣ ਲੱਗੇ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇ ਕਹਿੰਦੇ ਸੱਚ ਦੀਆਂ ਉਹਦਾ ਸੰਜਮ ਕਰੋ, ਉਹ ਸੱਚ ਦੀਆਂ ਉੱਚੇ ਆਚਰਣ ਦੀਆਂ ਲਕੀਰਾਂ ਮਾਰੋ। ਨਹਾਉਣਾ ਕੀ ਇਹ ਨਾਮ ਜਪੋ, ਅੰਦਰੋਂ ਸੁਰਤੀ ਤੇ ਮੱਧ ਦੀ ਮੈਲ ਉਤਰੇਗੀ। ਕਹਿਣ ਲੱਗੇ ਇਹ ਜੇ ਸਭ ਤੋਂ ਉੱਚਾ ਰਾਹ, ਉਹਨੂੰ ਨਾਮ ਜਪਣ ਲਾਉਂਦੇ ਨੇ, ਉਹ ਅੱਗੇ ਕਿੱਛੇ ਤੇ ਲੋਕਾਂ ਤੋਂ ਨਫ਼ਰਤ ਕਰਦਾ, ਹੁਣ ਨਾਮ ਜਪ ਤੇ ਲੋਕਾਂ ਦੇ ਕਰਮਨ ਪਿਆਰ ਕੇ ਬਣਦੇ। ਕਹਿਣ ਤੋਂ ਮੁਰਾਦ ਇਹ ਤੀਰਥਾਂ ਚ ਲੋਕ ਵਿਚਾਰੇ ਜਾਂਦੇ, ਹਰ ਸਾਲ ਇਤਨਾ ਪੈਸਾ ਖਰਚ ਕਰਦੇ, ਦਾਨ ਪੁੰਨ ਕਰਦੇ, ਤੇ ਉਹਨਾਂ ਨੂੰ ਅੱਗੋਂ ਸਰਟੀਫਿਕੇਟ ਇਹ ਮਿਲਦਾ ਹੈ ਤੇਰੀ ਜਾਤ ਨੀਵੀਂ ਹੈ, ਉੱਚੀ ਜਾਤ ਤੇ ਥੋੜੇ ਪੈਸੇ ਦੇ ਹੋ, ਸਾਨੂੰ ਤੁਸੀਂ ਘਰ ਜਾਓ, ਤੁਹਾਡਾ ਭਲਾ ਹੋਏਗਾ। ਲੋਕ ਦੁਖੀ ਉਸੇ ਤਰ੍ਹਾਂ ਹੀ ਦੁੱਖ ਭੋਗ ਰਹੇ ਹਨ। ਗਰੀਬ ਅਨਵਾਜ ਪਿਤਾ ਜੀ ਜੀ ਬਨਾਰਸ ਜਾਂਦੇ ਹਨ, ਤੇ ਤਦ ਇਹ ਕੋਸ਼ੀਏ ਪਿਆਰਿਓ ਜੇ ਗਿਆ ਗਏ ਤਾਂ ਉਹ ਕੋਜੀਏ, ਇਹਨਾਂ ਪਾਪ ਕਰਤੇ ਪ੍ਰਯਾਗਰਾਜ ਤੀਰਥ ਕਿਵੇਂ ਪਖੰਡਿਤ, ਤਿੰਨ ਨਦੀਆਂ ਮਿਲਦੀਆਂ ਨੇ, ਗੰਗਾ ਕਹਿ ਜਮਨਾ ਤੇ ਸਰਸਵਤੀ, ਸਰਸਵਤੀ ਉੱਥੋਂ ਪਹਿਲਾਂ ਅਲੋਪ ਹੋ ਗਈ, ਪਹਿਲਾਂ ਵਗਦੀ ਹੋਏਗੀ। ਉਹ ਕਹਿੰਦੇ ਇੱਥੇ ਆ ਕੇ ਤੁਸੀਂ ਪਿੰਡ ਭਰਨੇ, ਭਾਵ ਦਾ ਇਸ਼ਨਾਨ ਕਰਨਾ, ਦਾਨ ਪੁੰਨ ਸਾਨੂੰ ਕਰੋ, ਸਰਸਵਤੀ ਪ੍ਰਗਟ ਹੋਏਗੀ, ਦਰਸ਼ਨ ਦੇਗੀ ਤੇ ਤੁਹਾਡੇ ਪਾਪ ਦੂਰ ਹੋ ਜਾਣਗੇ। ਲੋਕ ਵਿਚਾਰੇ ਸੇ ਚੱਕਰ ਚ ਪੈ ਜਾਣਗੇ, ਕਿਧਰੇ ਪਿੰਡ ਭਰਾਏ ਜਾ ਰਹੇ, ਕਿਧਰੇ ਬਨਾਰਸ ਵਿੱਚ, ਇੱਥੋਂ ਤੱਕ ਕਹਿੰਦੇ ਇੱਕ ਆਰਾ ਵੀ ਲਾਇਆ ਨੇ, ਆਰਾ ਕਹਿੰਦੇ ਜਿਹੜਾ ਬੰਦੇ ਦੀ ਬਨਾਰਸ ਵਿੱਚ ਮੌਤ ਹੋ ਜਾਏ ਨਾ, ਉਹਨੂੰ ਸ਼ਿਵਪੁਰੀ ਸ਼ਿਵ ਜੀ ਦੇ ਘਰ ਥਾਂ ਮਿਲਦੀ ਹੈ, ਭਾਵ ਉਹਨੂੰ ਮੁਕਤੀ ਮਿਲੇਗੀ। ਲੋਕ ਵਿਚਾਰੇ ਉਡੀਕਦੇ ਨੇ ਵੀ ਅੰਤਲਾ ਦਿਨ ਆਰੇ ਬਨਾਰਸ ਚੱਲੀਏ, ਪਰ ਉਹਦੇ ਤੋਂ ਪਹਿਲਾਂ ਕਹਿੰਦੇ ਜਿੰਨਾ ਵੀ ਧਨ ਮਾਲ ਹੈ ਉਹ ਬ੍ਰਾਹਮਣ ਨੂੰ ਦਾਨ ਕਰੋ, ਤਦ ਆਰਾ ਰੱਖਿਆ, ਆਰੇ ਨਾਲ ਤੁਸੀਂ ਚਿਰਵਾਗ ਕੇ ਸਰੀਰ ਆਪਣਾ ਤੁਸੀਂ ਮਰ ਜਾਓ, ਪੂੰਜੀ ਬ੍ਰਾਹਮਣ ਦੇ ਜੋ ਸਾਰੀ, ਫਿਰ ਤੁਹਾਡਾ ਤੁਹਾਡੀ ਮੁਕਤੀ ਹੋਏਗੀ। ਇੰਨਾ ਪਾਪ ਹੋ ਰਿਹਾ ਸੀ, ਗੁਰੂ ਨਾਨਕ ਸਾਹਿਬ ਨੇ ਐਵੇਂ ਨੀ ਸ਼ਬਦ ਵਰਤਿਆ ਪਿਆਰਿਓ, ਬ੍ਰਾਹਮਣ ਨਾ ਹੈ ਜੀਆਂ ਘਾਹੇ, ਜੀਵਾਂ ਦਾ ਕਤਲ ਕਰਕੇ ਜਿਹੜਾ ਖੂਨ ਨਿਕਲਦਾ ਹੈ ਉਹਦੇ ਵਿੱਚ ਬ੍ਰਾਹਮਣ ਇਸ਼ਨਾਨ ਕਰ ਰਿਹਾ। ਇਹਨਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਤਲ ਨੇ, ਫੇਰ ਜਦੋਂ ਕੋਈ ਪੇਸ਼ ਨਹੀਂ ਜਾਂਦੀ, ਆਪ ਜੀ ਨੂੰ ਪਤਾ ਹੋਵੇ ਬਨਾਰਸ ਕੀ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਦੇਖਿਆ ਸਭ ਤੋਂ ਵੱਧ ਪਾਖੰਡ ਹੈ ਬਨਾਰਸ ਦੀ ਧਰਤੀ ਤੇ ਹੀ, ਰੱਬ ਨੇ ਸਭ ਤੋਂ ਵੱਧ ਭਗਤ ਪੈਦਾ ਕੀਤੇ ਨੇ, ਭਗਤ ਕਬੀਰ ਸਾਹਿਬ ਉੱਚੇ ਚਰਨ ਭਾ ਰਹੇ ਨੇ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਅਨੇਕਾਂ ਭਗਤ ਰਾਮਾਨੰਦ ਜੀ, ਉਹ ਵੀ ਪੂਰਨ ਉੱਚੇ ਹੀ ਨੇ। ਸਾਤ ਸੰਗਤ ਹੁਣ ਸਤਿਗੁਰੂ ਜੀ ਗਏ ਤੇ ਕਿਰਪਾ ਕਰ, ਉੱਚੇ ਵੀ ਇਹ ਨਹੀਂ ਕਿਹਾ ਭਈ ਤੁਸੀਂ ਪਖੰਡੀਓ ਭਜਾਓ ਇਹਨਾਂ ਨੂੰ। ਇੱਕ ਚੇਤਾ ਰੱਖਣਾ, ਮਹਾਰਾਜ ਕਦੇ ਕਿਸੇ ਬੰਦੇ ਨੂੰ ਭਜਾਉਂਦੇ ਨਹੀਂ, ਨਾ ਉਹਨੂੰ ਨੀਵਾਂ ਵਿਖਾਉਂਦੇ ਨੇ, ਨਾ ਉਹਨੂੰ ਭਜਾਉਂਦੇ ਨੇ। ਉਸੇ ਕੀ ਆਦਮੀ ਦੇ ਅੰਦਰੋਂ ਔਗਣ ਕੱਢ ਕੇ, ਉਹ ਬੁਰਾਈ ਕੱਢ ਕੇ ਸੱਚਾਈ ਅੰਦਰ ਪੈਦਾ ਕਰ, ਉਸੇ ਜਗ੍ਹਾ ਤੇ ਹੀ ਉਹਨਾਂ ਲੋਕਾਂ ਵਿੱਚ ਸਤਿਕਾਰ ਯੋਗ ਬਣਾ ਕੇ ਤੋਰਦੇ ਨੇ। ਤੁਸੀਂ ਸਿਆਣੇ ਬੈਠੇ ਹੋ, ਇੱਕ ਹੋਰ ਕਮਾਲ ਵੇਖਿਆ ਜੀ, ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਵਡਿਆਈ ਹੈ। ਸਤਿਗੁਰੂ ਜੀ ਨੇ ਕਿਧਰੇ ਨਹੀਂ ਕਿਹਾ ਜੋਗੀ ਕਰੋ ਦੁਕਾਨਾਂ ਬੰਦ, ਬ੍ਰਾਹਮਣ ਛੱਡੋ ਤੀਰਥਾਂ ਨੂੰ ਬੰਦ ਕਰੋ, ਮੰਦਰ ਬੰਦ ਕਰੋ, ਬਿਲਕੁਲ ਨਹੀਂ। ਕਹਿੰਦੇ ਜੋ ਕਰ ਰਹੇ ਹੋ ਜਾਗ ਕੇ ਕਰੋ, ਸੁੱਤਿਆਂ ਨਾ ਕਰੋ ਕੰਮ, ਐਵੇਂ ਪਾਣੀ ਚ ਮਦਾਨੀ ਨਾ ਪਾਓ। ਜੋ ਧਰਮ ਦੇ ਕੰਮ ਕਰਨੇ ਉਹ ਕਰੋ, ਜਿਹਦੇ ਨਾਲ ਅੰਦਰ ਗੁਣ ਪੈਦਾ ਹੋਣ ਉਹ ਕੀਤੇ ਨੇ, ਪਰ ਬੰਦੇ ਨਹੀਂ ਭਜਾਏ, ਬੰਦਿਆਂ ਚ ਔਗਣ ਭਜਾਏ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਹਦੇ ਪਹਿਲੀ ਵਾਰੀ ਹੋਇਆ, ਪਹਿਲੀ ਵਾਰੀ ਕਦੇ ਕਿਸੇ ਅੱਜ ਤੱਕ ਹਕੂਮਤ ਨੇ ਕੀਤਾ ਨਹੀਂ ਹੁਣ ਤੱਕ, ਇਹ ਕੇਵਲ ਉਹਨਾਂ ਨੇ ਕੀਤਾ। ਜਿਹੜਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਜੀ ਜਿੱਤਦੇ ਨੇ, ਜਿਹੜਾ ਉੱਥੋਂ ਦਾ ਆਗੂ ਹੈ, ਸਰਦਾਰ ਹੈ, ਕੋਈ ਵੀ ਹੈ, ਉਸ ਤੋਂ ਜਦੋਂ ਉਹਨੂੰ ਜਿੱਤ ਲਿਆ, ਜਿੱਤਣ ਤੋਂ ਬਾਅਦ ਉਹਨੂੰ ਮਾਰਦੇ ਨੇ, ਉਹਨੂੰ ਸਜ਼ਾ ਨਹੀਂ ਦਿੰਦੇ ਫਾਂਸੀ ਦੀ, ਉਹਦਾ ਪਿਆਰਿਓ ਉਹਦੇ ਸਰੀਰ ਦਾ ਤੂੰਬਾ ਤੂੰਬਾ ਨਹੀਂ ਉਡਾਉਂਦੇ। ਕਹਿੰਦੇ ਦੇਖ ਅਸੀਂ ਹੁਣ ਜਿੱਤ ਲਿਆ, ਤੂੰ ਕਰਦਾ ਜ਼ੁਲਮ, ਜ਼ੁਲਮੀ ਰਾਜ ਦੇ ਖਿਲਾਫ ਅਸੀਂ ਇਹ ਰਾਜ ਕਾਇਮ ਕਰਦੇ ਹਾਂ, ਅੱਜ ਤੋਂ ਬਾਅਦ ਤੂੰ ਹੀ ਇਸ ਇਲਾਕੇ ਦਾ ਸਰਦਾਰ ਹੋਏਗਾ, ਪਰ ਹੋਏਗਾ ਖਾਲਸਾ ਰਾਜ ਦੇ ਅਧੀਨ, ਕਾਨੂੰਨ ਉਹ ਨਹੀਂ ਜੋ ਤੂੰ ਮਨ ਮਰਜ਼ੀ ਦਾ ਬਣਾ ਕੇ ਲੋਕਾਂ ਤੇ ਜ਼ੁਲਮ ਕਰਦਾ ਸੀ, ਹੁਣ ਤੇਰੇ ਤੋਂ ਹੀ ਖਾਲਸਾ ਰਾਜ ਦੇ ਮੁਤਾਬਕ ਇਸੇ ਪ੍ਰਜਾ ਨੂੰ ਸੁੱਖ ਦਿਵਾਵਾਂਗੇ। ਉਸੇ ਨੂੰ ਉੱਥੋਂ ਦਾ ਆਗੂ ਬਣਾਉਣਾ ਕਿੰਨਾ ਭਰੋਸਾ ਕਰਨਾ ਪੈਂਦਾ ਹੋਵੇਗਾ, ਜਿਹਦੇ ਨਾਲ ਇਤਨੀ ਟੱਕਰ ਤੇ ਜਦੋਂ ਕੋਈ ਗੜਬੜ ਕਰਦਾ ਫਿਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਪਹੁੰਚ ਕੇ ਉਦੋਂ ਉਹਨੂੰ ਦੋ ਤਿੰਨ ਵਾਰੀ ਮੌਕੇ ਦੇਣ ਤੋਂ ਬਾਅਦ ਫਿਰ ਉਹਨੂੰ ਸਜ਼ਾ ਦਿੰਦੇ। ਇਹ ਕੇਵਲ ਗੁਰੂ ਦੇ ਘਰ ਦੀ ਵਡਿਆਈ। ਮੈਂ ਬੇਨਤੀ ਕਰ ਰਿਹਾ ਸਾਂ ਪਿਆਰਿਓ, ਗੱਲ ਕੀ ਜਿੱਥੇ ਤੀਰਥਾਂ ਤੇ ਗਏ ਨੇ ਧੰਨ ਗੁਰੂ ਨਾਨਕ ਸਾਹਿਬ, ਉਹ ਕਹਿਣ ਲੱਗੇ ਬ੍ਰਾਹਮਣ ਤੁਸੀਂ ਗੁਰੂ ਨਾਨਕ ਸਾਹਿਬ ਹੋਰ ਹੀ ਗੱਲਾਂ ਛੇੜ ਲਈਆਂ ਨੇ ਆ ਕੇ, ਨਾ ਤੁਸੀਂ ਪੱਥਰ ਦੀ ਪੂਜਾ ਕਰੋ ਨਾ ਕਹਿੰਦੇ ਹੋ ਮਾਲਾ ਪਾਉਣ ਦੀ ਲੋੜ ਏ, ਇਹਦੇ ਤੋਂ ਬਗੈਰ ਧਰਮ ਦੇ ਕਰਮ ਕੀ ਖੋਏ। ਹੁਣ ਮਾਲਾ 108 ਦੀ ਛੱਡ ਕੇ 2008 ਦੀ ਪਾ ਛੱਡਾਂ, ਮਾਲਾ ਨਾਲ ਮੇਰੇ ਅੰਦਰ ਨੂੰ ਕੀ ਫਰਕ ਪੈਣਾ ਪਿਆਰਿਓ? ਕੁਛ ਵੀ ਨਹੀਂ। ਮੈਂ ਹੱਥ ਪੱਥਰ ਪੱਟ ਛੱਡਾਂ ਜਾਂ ਉਸ ਨੂੰ ਨਵਾ ਧਵਾ ਕੇ ਪੂਜਾ ਕਰਾਂ, ਮੇਰੇ ਅੰਦਰ ਕੀ ਤਬਦੀਲ? ਇਹ ਸਤਿਗੁਰੂ ਜੀ ਕਹਿਣ ਲੱਗੇ ਕਲਰੀ ਧਰਤੀ ਹੋਵੇ ਨਾ ਕਲਰੀ, ਉਹਦੇ ਵਿੱਚ ਬੀਜ ਪਾਉਣ ਦਾ ਕੋਈ ਲਾਭ ਨਹੀਂ, ਕਿਉਂਕਿ ਉਸ ਬੀਜ ਦੀ ਜੜ ਲੱਗਣੀ ਕੋਈ ਨਹੀਂ। ਕਹਿੰਦੇ ਜਿਹੜੇ ਤੁਸੀਂ ਆਹ ਕੰਮ ਕਰਦੇ ਹੋ ਨਾ, ਕਾਖੇ ਕਲਰਾ ਸਿੰਚੋ ਜਨਮ ਕਵਾਵ, ਕਲਰੀ ਧਰਤੀ ਬਣਾ ਰਹੇ ਹੋ, ਇਹਦੇ ਨਾਲ ਜਨਮ ਬਰਬਾਦ ਹੋ ਰਿਹਾ। ਕਾਚੀ ਟੈਗ ਦੀਵਾਲ ਕਾਹੇ ਗੱਚ ਲਾਓ, ਕਹਿੰਦੇ ਕੱਚੀ ਮਿੱਟੀ ਦੀ ਕੰਧ ਬਣਾ ਕੇ ਉਹਨੂੰ ਗੱਚ ਲਾ ਰਹੇ, ਮਾੜਾ ਜਿਹਾ ਮੀਂਹ ਕਣੀ ਆਈ ਉਹ ਡਿੱਗ ਪਵੇਗੀ। ਸਤਿਗੁਰੂ ਕਹਿੰਦੇ ਸੁਣੋ, ਸਾਲ ਗ੍ਰਾਮ ਬੇ ਪੂਜ ਮਨਾਪੋ ਸੁਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਪ ਬੇਟਾ ਬਾਂਧੋ ਦਇਆ ਕਰੋ ਦਇਆਲਾ। ਕਹਿੰਦੇ ਪਿਆਰੀ ਇੰਜ ਕਰੋ, ਜਿਹੜਾ ਨਾ ਸਾਲ ਗ੍ਰਾਮ ਉਹ ਜਿਹੜਾ ਮਨਾਣਾ ਹੀ ਵਿਪਰ ਨੂੰ ਜਾਂ ਪੱਚਰ ਨੂੰ, ਕਹਿੰਦੇ ਉਹਦੀ ਜਗ੍ਹਾ ਤੇ ਉੱਚੇ ਆਚਰਣ ਬਣਾਓ, ਬਾਰ ਬਾਰ ਨਾਮ ਜਪੋ ਜ਼ੁਬਾਨ ਤੋਂ ਇਹ ਮਾਲਾ ਬਣੇ, ਇਹ ਬੇੜਾ ਬੰਨੋ, ਰੱਬ ਦਇਆ ਕਰੇਗਾ ਬੇੜੇ ਪਾਰ ਹੋਣਗੇ। ਕਹਿੰਦੇ ਕਾਮ ਕ੍ਰੋਧ ਕਰੋ ਬਸੋਲੇ, ਗੋਡੋ ਧਰਤੀ ਭਾਈ ਜੋ ਗੋਡੋ ਤੋਂ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਏ। ਕਹਿੰਦੇ ਜਿਹੜੇ ਅੰਦਰ ਵਿਕਾਰ ਬੈਠੇ ਨਾ, ਪੰਜ ਵਿਸ਼ੇ ਵਿਕਾਰ, ਇਹਨਾਂ ਵਿਕਾਰਾਂ ਦੀ ਧਰਤੀ ਹੈ ਨਾ, ਇਹ ਫਾਲਤੂ ਦਾ ਘਾਹ ਬੂਟ ਉੱਗਿਆ, ਇਹਨੂੰ ਗੋਡੋ, ਭਾਵ ਨਾਮ ਜਪੋ ਤੇ ਅੰਦਰ ਝਾਕ ਮਾਰੋ ਵੀ ਆਹ ਮੇਰੇ ਅੰਦਰ ਵਿਕਾਰ ਨੇ, ਇਹਨਾਂ ਨੂੰ ਗੋਡ ਗੋਡ ਕੇ ਬਾਹਰ ਕੱਢਣਾ ਹੈ। ਭਾਵ ਜੋ ਜੋ ਜਪਾਂਗੇ ਤਿਉ ਤਿਉ ਅੰਤਰੋਂ ਅਰਦਾਸ ਨਿਕਲੇਗੀ, ਆ ਮੇਰੇ ਅੰਦਰ ਕੇ ਮਹਾਰਾਜ ਇੱਕ ਇੱਕ ਕਰਕੇ ਬਾਹਰ ਕੱਢ ਦੇਣ ਕਿਰਪਾ ਕਰਕੇ। ਸਤਿਗੁਰੂ ਕਹਿੰਦੇ ਕਰਨਾ ਤੁਸੀਂ ਇਹ ਕੰਮ, ਅੱਜ ਵੀ ਆਪਾਂ ਵੀ ਚੇਤਾ ਰੱਖੀਏ ਪਿਆਰਿਓ, ਭਾਵੇਂ ਆਪਾਂ ਸਾਹਿਬ ਗੁਰੂ ਨਾਨਕ ਪਿਤਾ ਜੀ ਦੇ ਬੱਚੇ ਹਾਂ, ਸ਼ਰਧਾ ਵੀ ਏ ਪਿਆਰ ਵੀ ਏ, ਮਹਾਰਾਜ ਹੋਰ ਵੱਧ ਪੈਦਾ ਕਰਨ ਜਿਤਨਾ ਹੈ, ਪਰ ਜੇਕਰ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਣ ਤੋਂ ਬਾਅਦ ਅਸੀਂ ਵੀ ਨਾਮ ਨਾ ਜਪਿਆ, ਅਸੀਂ ਵੀ ਗੁਰਬਾਣੀ ਨਾ ਪੜ੍ਹੀ, ਆਪਾਂ ਵੀ ਅੰਦਰੋਂ ਕਾਮ ਕ੍ਰੋਧ ਨੂੰ ਦੂਰ ਕਰਨ ਦਾ ਯਤਨ ਨਾ ਕੀਤਾ, ਤੇ ਫਿਰ ਆਪਾਂ ਵੀ ਅਜੇ ਕਰਮ ਕਾਂਡ ਤੇ ਖਲੋਤੇ ਰਹਾਂਗੇ। ਗੱਲ ਉਹਨਾਂ ਦੀ ਨਹੀਂ, ਗੱਲ ਤੇ ਮਨੁੱਖ ਦੀ ਹੈ। ਜਿਹੜਾ ਬੰਦਾ ਉਹ ਕੰਮ ਕਰੇ, ਜਿਹੜੇ ਕੰਮ ਕਰਨ ਤੋਂ ਬਾਅਦ ਅੰਦਰ ਕੋਈ ਤਬਦੀਲੀ ਨਹੀਂ ਆ ਰਹੀ, ਉਹ ਕਰਮ ਕਾਂਡ ਹੈ। ਸਤਿਗੁਰੂ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਏ, ਸਾਹਿਬ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਰੱਬ ਰੱਬ ਕਰਨਾ ਪਰ ਕਪਟ ਵੀ ਰੱਖਣਾ, ਕਰਮ ਕਾਂਡ ਦੇ ਕੋਈ ਲਾਭ ਨਹੀਂ। ਸਾਹਿਬ ਕਹਿੰਦੇ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰਨੇ ਖਰ ਖਰ ਭੇਜੈ ਰਾਮ ਰਾਜ। ਕਹਿੰਦੇ ਆ ਕੀਰਤਨ ਕਥਾ ਭਾਵ ਇਹ ਧਰਮ ਦੇ ਕਰਮ ਕਰਨੇ, ਪਰ ਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਖੈ ਕਿੰਨਾ ਰੋਏ ਕਿਆ ਕੀਜੇ। ਅੰਦਰ ਬਦਲਣਾ ਹੈ ਤੇ ਅੰਦਰ ਬਦਲੇਗਾ ਗੁਰੂ ਕੇ ਪਿਆਰਿਓ ਨਾਮ, ਤੇ ਉਹ ਨਾਮ ਤੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਵਾਰ ਵਾਰ ਜ਼ੋਰ ਦੇਂਦੇ, ਨਾਨਕ ਹੈ ਕਰ ਕੇਵਲ ਨਾਮ, ਨਾਮ ਨਾਮ ਨਾਮ, ਇਮਾਨਦਾਰੀ ਹੋਵੇ। ਇੱਕ ਗੱਲ ਕਹਿ ਕੇ ਸਮਾਪਤੀ ਕਰੀਏ, ਫਿਰ ਢਾਡੀ ਜੱਥੇ ਪਾਸੋਂ ਸਤਸਰਾਂ ਦਾ ਇਤਿਹਾਸ ਸਰਵਨ ਕਰਨਾ ਹੈ। ਸਾਹਿਬ ਆਖਦੇ ਨੇ ਗੁਰੂ ਕੇ ਪਿਆਰਿਓ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਵ ਨਿਤ ਦੇ ਪਾਣੀ, ਹੋਏ ਕਿਰਸਾਨ ਇਮਾਨ ਜਮਾਇ ਲੈ ਪਿਸਤ ਦੋਜਕ ਮੂੜੇ ਇਹ ਵਜਾਣ ਕਹਿੰਦੇ ਚੰਗੇ ਕੰਮ ਕਰੋ ਇਹ ਧਰਤੀ ਕੇਵਲ ਤਿਆਰ ਹੋਣੀ ਅਸੀਂ ਇੱਥੇ ਰੁਕ ਜਾਣੇ ਚੰਗੇ ਕੰਮ ਚਾਹੀਦੇ ਨੇ ਅੱਗੋਂ ਅੰਮ੍ਰਿਤ ਦੀ ਤੇ ਨਾਮ ਦੀ ਲੋੜ ਕੋਈ ਨੀ ਕਹਿੰਦੇ ਚੰਗੇ ਕੰਮ ਕਰਨੇ ਅਮਲ ਇਹ ਧਰਤੀ ਏ ਵਾਹਿਗੁਰੂ ਜਪੋਗੇ ਉਹ ਬੀਜ ਪਾਣਾ ਏ ਸੱਚ ਕੀ ਆਬ ਨਿਤ ਦੇ ਪਾਣੀ ਸੱਚ ਦੀ ਟੇਕ ਲੈ ਕੇ ਤੁਰਨਾ ਇਹ ਅੰਦਰ ਨੂੰ ਪਾਣੀ ਏ ਕਿਰਸਾਨ ਦੀ ਤਰ੍ਹਾਂ ਹਰ ਰੋਜ਼ ਅੰਮ੍ਰਿਤ ਵੇਲਾ ਸ਼ਾਮ ਵਾਲਾ ਉਦਮ ਕਰਨਾ ਫੇਰ ਉਹਦੇ ਵਿੱਚੋਂ ਸ਼ਰਧਾ ਤੇ ਪਿਆਰ ਜਨਮ ਲੈਂਦਾ ਹੈ ਫੇਰ ਸਾਡੀ ਜ਼ਿੰਦਗੀ ਸਫਲ ਹੁੰਦੀ ਮਹਾਰਾਜ ਮਿਹਰ ਕਰਨ ਇੱਕ ਵਾਰੀ ਆਖੋ ਸਾਰੇ ਰਲ ਕੇ ਜੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਕਰਨ ਆਪਾਂ ਸਾਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਆਪਣੇ ਨਾਮ ਨਾਲ ਜੋੜਨ ਸਾਧ ਸੰਗਤ ਦੀ ਚਰਨ ਧੂੜ ਬਖਸ਼ਿਸ਼ ਕਰਨ ਅੱਜ ਦੇ ਦਿਨ ਤੇ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਇੰਨੇ ਬਚਨ ਪ੍ਰਵਾਨ ਕਰਨੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸ਼ਿੰਗਾਰਾ ਸਿੰਘ ਦੀ ਰਚਨਾ ਤੋਂ ਸਰਵਨ ਕਰੀਏ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।